ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ। ਮਨੁੱਖ ਦੀ ਸਿਰਜਣਾ ਵਿੱਚ ਪਰਿਪੂਰਨ ਪਰਮਾਤਮਾ ਨੇ ਆਪਣੀ ਪੂਰੀ ਸਿਆਣਪ ਪੂਰੀ ਬਖਸ਼ਿਸ਼ ਤੋਂ ਕੰਮ ਲਿਆ। ਮਨੁੱਖ ਦਾ ਇੱਕ ਇੱਕ ਅੰਗ ਬੜਾ ਕੀਮਤੀ ਹੈ, ਇੱਕ ਇੱਕ ਨਸ, ਇੱਕ ਇੱਕ ਰੋਮ ਔਰ ਇੱਕ ਇੱਕ ਇੰਦਰੀ ਦੀ ਆਪਣੀ ਖਾਸ ਮਹਾਨਤਾ। ਲੇਕਿਨ ਇਹਦੇ ਚੋਂ ਸਰੀਰ ਦੇ ਇਸ ਬਣਤਰ ਦੇ ਚੋਂ ਚਾਰ ਹਿੱਸੇ ਐਸੇ ਨੇ ਜਿਨ੍ਹਾਂ ਦੀ ਵਾਖਿਆ ਭਾਰਤ ਦੇ ਰਿਸ਼ੀ ਮੁਨੀਆਂ ਨੇ ਬੜੇ ਸੋਹਣੇ ਢੰਗ ਨਾਲ ਕੀਤੀ ਹੈ। ਪ੍ਰਥਮ ਸਿਰ, ਦੂਸਰਾ ਬਾਹਾਂ, ਤੀਸਰਾ ਪੇਟ ਔਰ ਚੌਥਾ ਚਰਨ ਪੈਰ। ਸਿਰ ਦੀ ਆਪਣੀ ਮਹਾਨਤਾ ਹੈ, ਹੱਥਾਂ ਦੀ ਆਪਣੀ ਗੱਲ ਹੈ, ਪੇਟ ਦੀ ਆਪਣੀ ਦੁਨੀਆ ਹੈ ਔਰ ਪੈਰਾਂ ਦੀ ਆਪਣੀ ਖਾਸ ਹੋਂਦ ਹੈ। ਇਹਨਾਂ ਚਾਰਾਂ ਕਰਕੇ ਹੀ ਸਾਡੇ ਦੇਸ਼ ਦੇ ਵਿੱਚ ਵਰਨ ਵੰਡ ਹੋਈ ਸੀ ਔਰ ਚਾਰ ਵਰਨ ਮੰਨ ਲਏ ਗਏ ਸਨ। ਚਾਰ ਵਰਨ ਬ੍ਰਾਹਮਣ, ਖੱਤਰੀ, ਵੈਸ਼ ਔਰ ਸ਼ੂਦਰ। ਵਿਆਖਿਆ ਇੰਝ ਕੀਤੀ ਗਈ ਕਿ ਜੋ ਬ੍ਰਾਹਮਣ ਹੈ ਉਹ ਸਿਰ ਹੈ, ਜੋ ਵੈਸ਼ ਹੈ ਉਹ ਪੇਟ ਹੈ, ਜੋ ਖੱਤਰੀ ਹੈ ਉਹ ਬਾਹਾਂ ਹੈ ਔਰ ਜੋ ਸ਼ੂਦਰ ਹੈ ਉਹ ਚਰਨ ਹੈ। ਇਹ ਵੰਡ ਕਿਸ ਆਧਾਰ ਤੇ ਕੀਤੀ ਗਈ? ਜ਼ਾਤ ਪਾਤ ਨੂੰ, ਕੁੱਲ ਨੂੰ ਮੁੱਖ ਰੱਖ ਕੇ ਇਸ ਤਰ੍ਹਾਂ ਦੀ ਵੰਡ ਨਹੀਂ ਹੋਈ ਸੀ। ਇਹ ਵੰਡ ਹੋਈ ਸੀ ਰੁਚੀਆਂ ਕਰਕੇ। ਜਿਹੜਾ ਮਨੁੱਖ ਜ਼ਿਹਨੀ ਤੌਰ ਤੇ, ਦਿਮਾਗੀ ਤੌਰ ਤੇ ਜ਼ਿਆਦਾ ਸੋਚਦਾ ਸੀ, ਆਪਣੇ ਸਿਰ ਦਾ ਜ਼ਿਆਦਾ ਇਸਤੇਮਾਲ ਕਰਦਾ ਸੀ, ਹਰ ਵਕਤ ਸੋਚਾਂ ਵਿੱਚ ਗਲਤਾਨ ਰਹਿੰਦਾ ਸੀ, ਹਰ ਵਕਤ ਸੋਚ ਦੀ ਦੁਨੀਆਂ ਵਿੱਚ ਰਹਿੰਦਾ ਸੀ, ਸੋਚਣਾ ਜੀਵਨ ਬਾਰੇ, ਸੋਚਣਾ ਜਨਮ ਬਾਰੇ, ਸੋਚਣਾ ਮਰਨ ਬਾਰੇ, ਸੋਚਣਾ ਸੰਸਾਰ ਬਾਰੇ ਔਰ ਸੰਸਾਰ ਦੇ ਕਰਤੇ ਬਾਰੇ, ਅੱਠੇ ਪੈਰ ਜੋ ਸੋਚਾਂ ਵਿੱਚ ਲੀਨ ਰਿਹਾ, ਐਸੇ ਪੁਰਸ਼ ਨੂੰ ਸਾਡੇ ਦੇਸ਼ ਦੇ ਸਿਆਣੇ ਮਨੁੱਖਾਂ ਨੇ ਕਹਿ ਦਿੱਤਾ ਇਹ ਬ੍ਰਾਹਮਣ ਹੈ, ਇਹ ਬ੍ਰਹਮ ਦਾ ਚਿੰਤਨ ਕਰਦਾ, ਇਹ ਕਰਤਾਰ ਤੇ ਸੰਸਾਰ ਦਾ ਚਿੰਤਨ ਕਰਦਾ, ਇਹ ਹਰ ਵਕਤ ਬਹੁਤ ਗਹਿਰੇ ਚਿੰਤਨ ਵਿੱਚ ਡੁੱਬਿਆ ਰਹਿੰਦਾ। ਤੋ ਜਿਸ ਦੀ ਦੁਨੀਆਂ ਚਿੰਤਨ ਸੀ, ਜਿਸ ਦਾ ਸੰਸਾਰ ਚਿੰਤਨ ਤੇ ਖੜਾ ਸੀ, ਜੋ ਆਪਣੇ ਸਿਰ ਦਾ ਬਹੁਤਾ ਇਸਤੇਮਾਲ ਕਰਦਾ ਸੀ, ਆਖਿਰ ਬਾਅਦ ਵਿੱਚ ਫੈਸਲਾ ਇਹ ਕੀਤਾ ਗਿਆ ਇਹ ਸੰਸਾਰ ਦਾ ਸਿਰ ਹੈ, ਇਹ ਮਨੁੱਖੀ ਦੁਨੀਆਂ ਦਾ ਸਿਰ ਹੈ। ਔਰ ਇਤਨੀ ਗੱਲ ਤੇ ਸਪਸ਼ਟ ਹੈ ਕਿ ਸਰੀਰ ਵਿੱਚ ਸਿਰ ਦੀ ਆਪਣੀ ਖਾਸ ਅਹਿਮੀਅਤ ਹੈ, ਸਿਰ ਅਲੱਗ ਹੋ ਜਾਏ ਤਾਂ ਬਾਕੀ ਦੇ ਸਾਰੇ ਅੰਗ ਨਾਕਾਰਾ ਨੇ। ਸਿਰ ਬਹੁਤ ਕੀਮਤੀ ਹੈ, ਬਹੁਤ ਕੀਮਤੀ ਹੈ। ਔਰ ਜੋ ਇਸ ਸਿਰ ਦਾ ਬਹੁਤਾ ਹੀ ਇਸਤੇਮਾਲ ਕਰੇ, ਬਹੁਤੀ ਇਸ ਦੀ ਵਰਤੋਂ ਕਰੇ, ਐਸੇ ਪੁਰਸ਼ ਨੂੰ ਆਖਿਆ ਗਿਆ ਇਹ ਬ੍ਰਾਹਮਣ ਹੈ। ਐਸੇ ਪੁਰਸ਼ਾਂ ਤੋਂ ਗਿਆਨ ਦਾ ਜਨਮ ਹੋਇਆ, ਕਲਾ ਦਾ ਜਨਮ ਹੋਇਆ, ਵਿਗਿਆਨ ਦਾ ਜਨਮ ਹੋਇਆ। ਜੀਵਨ ਦੀ ਬਹੁਤ ਸਾਰੀ ਸੁੰਦਰਤਾ ਤੇ ਹਲਚਲ ਦਾ ਕਾਰਨ ਉਹ ਮਨੁੱਖ ਬਣੇ ਜਿਨ੍ਹਾਂ ਨੇ ਆਪਣੇ ਸਿਰ ਦਾ ਬਹੁਤਾ ਹੀ ਇਸਤੇਮਾਲ ਕੀਤਾ। ਦੂਸਰੀ ਸ਼੍ਰੇਣੀ ਚ ਆ ਜਾਂਦੇ ਨੇ ਉਹ ਪੁਰਸ਼ ਜਿਨ੍ਹਾਂ ਦਾ ਰਸ ਆਪਣੀ ਬਾਹਾਂ ਵਿੱਚ ਸੀ, ਸਿਰ ਵਿੱਚ ਨਹੀਂ ਸੀ। ਉਹ ਆਪਣੇ ਹੱਥ ਮਜ਼ਬੂਤ ਕਰਨਾ ਚਾਹੁੰਦੇ ਸਨ, ਉਹਨਾਂ ਦੇ ਹੱਥਾਂ ਵਿੱਚ ਬਹੁਤ ਵੱਡੀ ਸਤਾ ਇਕੱਠੀ ਹੋ ਗਈ। ਐਸੇ ਪੁਰਸ਼ ਰਾਜਨੀਤਕ ਕਹਿਲਾਏ, ਰਾਜਾ ਮਹਾਰਾਜਾ ਕਹਿਲਾਏ, ਜਿਨ੍ਹਾਂ ਦਾ ਜ਼ੋਰ ਬਾਹਾਂ 'ਤੇ ਸੀ। ਹੱਥਾਂ ਨੂੰ ਮਜ਼ਬੂਤ ਕਰਨਾ ਹੈ, ਹੱਥਾਂ ਨੂੰ ਤਾਕਤਵਰ ਕਰਨਾ ਹੈ, ਦੋ ਹੱਥਾਂ ਵਿੱਚ ਹਜ਼ਾਰਾਂ ਹੱਥਾਂ ਵਰਗੀ ਤਾਕਤ ਪੈਦਾ ਕਰਨੀ ਹੈ। ਸਾਡੇ ਦੇਸ਼ 'ਚ ਐਸੇ ਸੂਰਬੀਰ ਹੋਏ ਜਿਨ੍ਹਾਂ ਨੂੰ ਕਿਹਾ ਗਿਆ ਸਹਿਨ ਸਰ ਬਾਹੂ, ਹਜ਼ਾਰਾਂ ਬਾਹਾਂ ਰੱਖਣ ਵਾਲਾ। ਦਰਅਸਲ ਹਜ਼ਾਰਾਂ ਬਾਹਾਂ ਮਨੁੱਖ ਦੀਆਂ ਹੁੰਦੀਆਂ ਨਹੀਂ, ਗੱਲ ਇਤਨੀ ਹੈ ਕਿ ਜਿਹਦੀਆਂ ਦੋ ਬਾਹਾਂ ਵਿੱਚ ਹਜ਼ਾਰਾਂ ਬਾਹਾਂ ਵਰਗਾ ਬਲ ਹੈ ਉਸ ਨੂੰ ਆਖਿਆ ਗਿਆ ਸਹਿਨ ਸਰਬਾਉ। ਜਿਹਦੇ ਇੱਕ ਸਿਰ ਦੇ ਵਿੱਚ 10 ਸਿਰ ਵਰਗੇ ਸੋਚਣ ਦੀ ਸ਼ਕਤੀ ਮੌਜੂਦ ਹੋਵੇ, ਬਹੁਤ ਸੋਚ ਸਕਦਾ ਹੋਵੇ, ਐਸੇ ਪੁਰਸ਼ ਨਾਲ ਅਸੀਂ 10 ਸਿਰ ਵੀ ਜੋੜੇ ਜੈਸੇ ਰਾਵਣ ਦੇ ਨਾਲ ਜੋੜੇ ਗਏ। 10 ਸਿਰ ਇਸ ਗੱਲ ਦਾ ਪ੍ਰਤੀਕ ਨੇ ਕਿ ਇਹ ਮਨੁੱਖ ਬਹੁਤ ਸੋਚਦਾ ਸੀ। ਇਤਿਹਾਸਕਾਰਾਂ ਨੇ ਰਾਵਣ ਨੂੰ ਬ੍ਰਾਹਮਣ ਆਖਿਆ, ਬ੍ਰਾਹਮਣ ਸੀ, ਬਹੁਤ ਗਹਿਰਾ ਚਿੰਤਨ ਕਰਦਾ ਸੀ, ਬਹੁਤ ਗਹਿਰੀਆਂ ਸੋਚਾਂ ਵਿੱਚ ਰਹਿੰਦਾ ਸੀ। ਇਹ ਗੱਲ ਵੱਖਰੀ ਹੈ ਕਿ ਜਗਤ ਨੇ ਸਿਰਫ ਉਸਦਾ ਇੱਕ ਪਹਿਲੂ ਵੇਖਿਆ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਉਸਦੇ ਤਿਆਗ, ਵੈਰਾਗ, ਸੂਝ, ਸਮਝ ਦੀ ਵੀ ਦਾਤ ਦਿੱਤੀ ਗਈ ਹੈ। ਰਾਵਣ ਹੋਤੇ ਸੋਰੰਕ ਨੇ ਜਿਨ ਸਿਰ ਦੀਨੇ ਕਾਟ, ਉਸਨੇ ਸ਼ਿਵ ਜੀ ਦੀ ਪ੍ਰਸੰਨਤਾ ਹਾਸਲ ਕਰਨ ਵਾਸਤੇ ਬਹੁਤ ਵੱਡਾ ਜਪ ਕੀਤਾ, ਤਪ ਕੀਤਾ, ਔਰ ਬਹੁਤ ਲੰਬੀ ਸੋਚਾਂ ਤੋਂ ਉਹ ਲੰਘਿਆ। 10 ਸਿਰ ਇਸ ਗੱਲ ਦਾ ਪ੍ਰਤੀਕ ਨੇ ਕਿ ਬਹੁਤ ਸੋਚਦਾ ਸੀ। ਹਜ਼ਾਰਾਂ ਬਾਹਾਂ ਇਸ ਗੱਲ ਦਾ ਪ੍ਰਤੀਕ ਨੇ ਕਿ ਦੋ ਬਾਹਾਂ ਦੇ ਵਿੱਚ ਹਜ਼ਾਰਾਂ ਬਾਹਾਂ ਵਰਗਾ ਬਲ ਸੀ, ਹਜ਼ਾਰਾਂ ਬਾਹਾਂ ਵਰਗੀ ਤਾਕਤ ਸੀ, ਸਹਿਨ ਸਰਬਾਉ। ਤੋ ਜਿਸ ਮਨੁੱਖ ਨੂੰ ਆਪਣੇ ਹੱਥਾਂ ਦੇ ਵਿੱਚ ਹੀ ਰਸ ਦਿਖਾਈ ਦੇਵੇ ਤੇ ਹੱਥਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਹੀ ਉਹ ਆਪਣੀ ਸਾਰੀ ਸ਼ਕਤੀ ਖਰਚ ਕਰੇ, ਸਾਰਾ ਸਮਾਂ ਖਰਚ ਕਰੇ, ਐਸੇ ਪੁਰਸ਼ ਨੂੰ ਆਖਿਆ ਗਿਆ ਇਹ ਖੱਤਰੀ ਹੈ। ਪਰ ਜਿਸ ਦੀ ਚੇਤਨਾ ਪੇਟ ਦੇ ਆਲੇ ਦੁਆਲੇ ਇਕੱਠੀ ਹੋਵੇ, ਭੋਜਨ ਇਕੱਠਾ ਕਰਨਾ ਹੈ, ਅੱਜ ਦਾ ਵੀ ਇਕੱਠਾ ਕਰਨਾ ਹੈ, ਕੱਲ ਵਾਸਤੇ ਇਕੱਠਾ ਕਰਨਾ ਹੈ, ਇੱਕ ਮਹੀਨੇ ਵਾਸਤੇ ਇਕੱਠਾ ਕਰਨਾ ਹੈ, ਜੀਵਨ ਭਰ ਵਾਸਤੇ ਇਕੱਠਾ ਕਰਨਾ ਹੈ, ਸਮੁੱਚੇ ਕੁਟੁੰਬ ਵਾਸਤੇ ਇਕੱਠਾ ਕਰਨਾ ਹੈ। ਜਿਸ ਮਨੁੱਖ ਦੀ ਚੇਤਨਾ ਪੇਟ ਦੇ ਆਲੇ ਦੁਆਲੇ ਘੁੰਮੇ ਔਰ ਧਨ ਸੰਚਨ ਦੇ ਵਿੱਚ ਹੀ ਮਨੁੱਖ ਦੀ ਰੁਚੀ ਹੋਵੇ, ਐਸੇ ਬੰਦੇ ਨੂੰ ਆਖਿਆ ਗਿਆ ਵੈਸ਼। ਮਨੁੱਖਾਂ ਦੀ ਪਹਿਲੇ ਵੰਡ ਹੋਈ ਸੀ ਰੁਚੀਆਂ ਦੇ ਆਧਾਰ ਤੇ, ਸੁਭਾਅ ਦੇ ਆਧਾਰ ਤੇ, ਬਾਅਦ ਵਿੱਚ ਇਹ ਵੰਡ ਜ਼ਾਤ ਪਾਤ ਦਾ ਰੂਪ ਅਖਤਿਆਰ ਕਰ ਗਏ। ਤੋ ਸੰਚਨ ਕਰਨ ਦੀ ਬਿਰਤੀ ਮਨੁੱਖ ਦੇ ਅੰਦਰ ਬਕਾਇਦਾ ਪਾਈ ਜਾਂਦੀ ਹੈ। ਮਨੋਵਿਗਿਆਨੀਆਂ ਨੇ ਇਸ ਸੰਬੰਧ ਦੀ ਖੋਜ ਕੀਤੀ ਹੈ। ਛੋਟੇ ਛੋਟੇ ਮਾਸੂਮ ਬੱਚੇ ਵੀ ਗੀਟੀਆਂ ਪੱਥਰ ਸੰਚਨ ਕਰਦੇ ਨੇ, ਸੰਗ੍ਰਹਿ ਕਰਦੇ ਨੇ। ਕੋਈ ਡਾਕ ਦੀਆਂ ਟਿਕਟਾਂ ਇਕੱਠੀਆਂ ਕਰੀ ਜਾਂਦਾ, ਕੋਈ ਹੋਰ ਤਰ੍ਹਾਂ ਤਰ੍ਹਾਂ ਦੀ ਤਸਵੀਰਾਂ ਇਕੱਠੀਆਂ ਕਰਦਾ। ਵਰਸ ਕੇ ਕਿਸੇ ਇੱਕ ਨੂੰ ਪੁਰਾਣੀਆਂ ਕਿਤਾਬਾਂ ਸੰਗ੍ਰਹਿ ਕਰਨ ਦੀ ਰੁਚੀ ਹੈ, ਕਿਸੇ ਨੂੰ ਪੁਰਾਣੀਆਂ ਵਸਤੂਆਂ ਸੰਗ੍ਰਹਿ ਕਰਨ ਦੀ ਰੁਚੀ ਹੈ। ਸੰਚਨ ਦੀ ਰੁਚੀ ਮਨੁੱਖ ਦੇ ਅੰਦਰ ਹੈ, ਕਿਸੇ ਨੂੰ ਗਿਆਨ ਸੰਚਨ ਕਰਨ ਦੀ ਰੁਚੀ ਹੈ, ਕਿਸੇ ਨੂੰ ਧਨ ਸੰਗ੍ਰਹਿ ਕਰਨ ਦੀ ਰੁਚੀ ਹੈ। ਤੋ ਸੰਗ੍ਰਹਿ ਕਰਨਾ, ਇਹ ਜਿਹੜੀ ਸੰਚਨ ਕਰਨ ਦੀ ਬਿਰਤੀ ਹੈ, ਇਹਨੂੰ ਵੈਸ਼ ਕਹਿੰਦੇ ਨੇ। ਜਦ ਸੰਗ੍ਰਹਿ ਹੀ ਕਰੀ ਜਾਣਾ ਔਰ ਸਾਰੀ ਸ਼ਕਤੀ ਸਾਰਾ ਸਮਾਂ ਇਸੇ ਤੇ ਖਰਚ ਕਰਨਾ ਹੈ ਕਿ ਸੰਗ੍ਰਹਿ ਹੋ ਜਾਏ ਬਹੁਤਾ ਧਨ, ਬਹੁਤਾ ਭੋਜਨ, ਬਹੁਤੀ ਵਸਤੂ, ਬਹੁਤਾ ਪਦਾਰਥ, ਇਸ ਬਿਰਤੀ ਨੂੰ ਵੈਸ਼ ਆਖਿਆ ਗਿਆ। ਜਿਸ ਮਨੁੱਖ ਦੀ ਰੁਚੀ ਭਾਰੀ ਭਰਕਮ ਕੰਮ ਕਰਨ ਦੀ ਹੋਵੇ, ਵਜ਼ਨੀ ਕੰਮ ਕਰ ਸਕਦਾ ਹੋਵੇ, ਛੋਟਾ ਬਾਰੀਕ ਕੰਮ ਨਾ ਕਰ ਸਕਦਾ ਹੋਵੇ, ਵਜ਼ਨੀ ਕੰਮ ਨੂੰ ਹੀ ਕਰਨ ਨੂੰ ਉਹ ਤਤਪਰ ਹੋਵੇ ਤੇ ਸਿਰਫ ਉਹੀ ਕਰ ਸਕਦਾ ਹੋਵੇ, ਐਸੇ ਬੰਦੇ ਨੂੰ ਆਖਿਆ ਗਿਆ ਇਹ ਸ਼ੂਦਰ ਹੈ। ਸ਼ੂਦਰ ਦਾ ਮਤਲਬ ਨਿਖਿੱਧ ਨਹੀਂ, ਪੈਰਾਂ ਦੀ ਆਪਣੀ ਮਹਾਨਤਾ ਹੈ, ਪੇਟ ਦੀ ਆਪਣੀ ਗੱਲ ਹੈ, ਹੱਥਾਂ ਦੀ ਆਪਣੀ ਗੱਲ ਹੈ, ਸਿਰ ਦੀ ਆਪਣੀ ਗੱਲ ਹੈ। ਪੇਟ ਵਿੱਚ ਪਿਆ ਹੋਇਆ ਭੋਜਨ ਬਾਹਾਂ ਨੂੰ ਵੀ ਮਿਲਦਾ ਹੈ, ਪੈਰਾਂ ਨੂੰ, ਸਿਰ ਨੂੰ ਵੀ ਮਿਲਦਾ ਹੈ। ਭੋਜਨ ਤੋਂ ਜਦ ਰਸ ਬਣਦਾ ਹੈ, ਖੂਨ ਬਣਦਾ ਹੈ, ਤਾਂ ਸਮੁੱਚੇ ਸਰੀਰ ਨੂੰ ਮਿਲਦਾ, ਤਾਂ ਪੇਟ ਦੀ ਵੀ ਆਪਣੀ ਮਹਾਨਤਾ। ਦੋ ਬਾਹਾਂ ਕਰਕੇ ਭੋਜਨ ਕਮਾਉਣਾ ਪੈਂਦਾ, ਰਕਸ਼ਾ ਕਰਨੀ ਪੈਂਦੀ ਹੈ, ਇਹਨਾਂ ਹੱਥਾਂ ਦੀ ਵੀ ਆਪਣੀ ਗੱਲ ਹੈ। ਔਰ ਦਿਮਾਗ ਨਾਲ ਸੋਚਣਾ ਪੈਂਦਾ, ਔਰ ਇਹ ਅਹਿਮ ਇੰਦਰਾ ਹੈ, ਖਾਸ ਇੰਦਰਾ ਹੈ, ਇਹਦੀ ਵੀ ਬੜੀ ਗੱਲ ਹੈ। ਤੇ ਜੇ ਪੈਰ ਹੀ ਨਾ ਹੋਣ ਤਾਂ ਗਤੀ ਹੀ ਨਹੀਂ ਹੋ ਸਕਦੀ। ਮਜ਼ਦੂਰ ਤਬਕਾ ਨਾ ਹੋਵੇ, ਭਾਰੀ ਭਰਕਮ ਕੰਮ ਕਰਨ ਵਾਲਾ ਮਨੁੱਖ ਨਾ ਹੋਵੇ, ਤਾਂ ਸੰਸਾਰ ਦੀ ਸਾਰੀ ਰੌਣਕ ਖਤਮ ਹੋ ਜਾਏਗੀ। ਤੋ ਇਹ ਜਿਹੜੇ ਚਾਰ ਵਰਨ ਨੇ ਸਤਿਗੁਰਾਂ ਨੇ ਇਹਨਾਂ ਤੇ ਦ੍ਰਿਸ਼ਟੀ ਮਾਰੀ ਜੋ ਭਾਰਤ ਦੇ ਵਿੱਚ ਬੜੇ ਪ੍ਰਧਾਨ ਰੂਪ ਵਿੱਚ ਮੌਜੂਦ ਸਨ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼। ਕਿਉਂਕਿ ਸਰੀਰ ਦੇ ਵਿੱਚ ਇਹਨਾਂ ਚਾਰਾਂ ਦਾ ਬਕਾਇਦਾ ਜੋੜ ਹੈ, ਸਿਰ, ਹੱਥ, ਪੇਟ ਤੇ ਪੈਰ ਜੁੜੇ ਹੋਏ ਨੇ, ਅੱਡ ਅੱਡ ਨਹੀਂ ਨੇ। ਲੇਕਿਨ ਜਦ ਵਰਨ ਵੰਡ ਹੋਈ ਤਾਂ ਅਸੀਂ ਬਿਲਕੁਲ ਅਲੱਗ ਅਲੱਗ ਕਰ ਦਿੱਤਾ। ਸੋਚਣ ਵਾਲੇ ਮਨੁੱਖ ਅਲੱਗ ਕਰ ਦਿੱਤੇ, ਬਸ ਇਹ ਬ੍ਰਾਹਮਣ ਨੇ, ਤੇ ਸ਼ਕਤੀਸ਼ਾਲੀ ਮਨੁੱਖਾਂ ਦਾ ਗਰੋਹ ਅਲੱਗ ਹੋ ਗਿਆ, ਬਈ ਇਹ ਖੱਤਰੀ ਨੇ। ਔਰ ਧਨ ਸੰਗ੍ਰਹਿ, ਸੰਚਨ ਤੇ ਕਮਾਉਣ ਵਾਲੇ ਜਿਹੜੇ ਮਨੁੱਖ ਸਨ, ਇਹਨਾਂ ਨੂੰ ਅਲੱਗ ਕਰ ਦਿੱਤਾ, ਬਈ ਇਹ ਵੈਸ਼ ਨੇ। بھاری تے وزنی کام کرن والے منکھاں دی جماعت اسی الگ کھڑی کر دیتی بھئی اے شودر نے۔ اے دے نال کی ہویا، منکھتا ونڈی گئی اور منکھ منکھ دے وچکار بہت وڈی دیوار کھڑی ہو گئی۔ شودر تے کھتری دے وچکار بہت وڈی دیوار کھڑی ہو گئی۔ کھتری تے برامن، برامن تے ویش، اے آپس وچ مل نہ سکے۔ پاڑا بہت ودا گیا، وتھ بہت ودی گئی۔ صاحب گرو نانک دیو جی مہاراج دا زمانہ آیا، آپ نے منکھ دی مول سمسیا نو سمجھیا اور ہندوستان دی غلامی دے کارناں نو بھی سمجھیا، تو ایک نویں رو چلائی، ایک نویں دین، ایک نویں وچار دھارا اس دیش دے جاری کیتی۔ آخیا چار ورن ایک ورن کر پیری پونا جگ ورتایا، بکولے بھائی صاحب بھائی گرداس جی۔ گرو نانک نے چار ورنا نو ایک کرن دی کوشش کیتی۔ سدگر نے فرمان کیتا، جد سر پیر پیڑ تے پیر بقاعدہ کٹھے نے تاں ورن کیوں نہیں کٹھے ہو سکدے؟ ایک کوئی منک دے اندر یہ چارے ورن کیوں نہیں ہو سکدے؟ اور اے ورن کر کے ہر منک الگ الگ کیوں ہے؟ یہ ٹھیک ہے کہ سر دی اپنی مہانتا ہے اور سر سرمور ہے، برامن نو اسی سرمور منیا، یہ ٹھیک ہے، کیونکہ دماغ سرمور ہے شریر دے۔ اسی دیکھ دے ہاں کسی منک دا دماغ نہ کم کرے تاں اسنو پاگل کہندے ہیں، پاگل خانے بھیجنا پیندا، ایسا بندہ خطرناک ثابت ہوندا ہے۔ ہن اودے ہتھ بھی نے، پیر بھی نے، زبان بھی ہے، اکھاں بھی ہیگیاں نے، کن بھی ہیگے نے، پر چونکہ دماغ نے تو انہاں سارے اندریاں دا او صحیح استعمال نہیں کر سکدا، اس واسطے او خطرناک ہے، اونوں پاگل خانے بھیجنا پیندا ہے۔ کیونکہ پاگل نو نہیں پتا میں کی بولنا ہے کی نہیں بولنا، کی ویکھنا ہے کی نہیں ویکھنا، کیڑے پاسے چلنا ہے کیڑے پاسے نہیں چلنا، کی کرنا ہے کی نہیں کرنا، سوچ نہیں سکدا۔ شکتی ساری اس دے کول ہے، پر شکتی دے پریوگ کرن دا ٹنگ اس دے کول نہیں، وہ سوچ نہیں سکدا، وہ وچار نہیں سکدا۔ تو وچار شکتی ایک بہت وڈی شکتی ہے، مہان شکتی ہے۔ جو وچاردا رہیا، سوچدا رہیا، ذہن تو بہت کم لیا، ٹھیک ہے، اس دا سنمان تے چاہیدا سی، لیکن الگ دھڑا بن جانا، الگ ورن دا بن جانا، الگ گروہ دا بن جانا، یہ منکھتا واسطے گھاتک ثابت ہویا۔ اس واسطے گرو نانک نے چار ورنا نو ایک کرن دی کوشش کیتی۔ صاحباں نے یہ فرمان کیتا، پورن منکھی ہوئی ہے جس دے اندر چارے ہی ورن ہوں، ایک ایک ورن نہیں، کیونکہ ایک ایک ورن کر کے زندگی ادھوری ہوئے گی، زندگی لنگڑی ہوئے گی۔ جس دے اندر شودر پنا نہیں، وہ دے پیر ہی کوئی نہیں، جس دے اندر کھتری پنا نہیں، وہ دے تے ہاتھ ہی نہیں نے، تے جس دے اندر برامن دی برتی نہیں، وہ دا تے سر ہی نہیں ہے، تے سر تو بنا دھڑ دی کی اہمیت ہے، سر تو بنا سمچا شریر کی میں نے رکھ دا۔ تو کچھ منک ایسے نے جنہ دی سوچن دے چھ، وچارن دے چھ ہی رچی ہے، اسے دے چھ ہی رس ہے، اے بندے برامن نے۔ تے کچھ او جو شکتی دے چھ رس رکھ دے نے، اے کھتری نے۔ کچھ او جو صرف دھن دے آلے دوالے، بھوجن دے آلے دوالے ہی پرکرما کر دے نے، تے دھن سنچن کرنا ہی جیون منورت ہے، ایسے پرش ویش نے۔ تے کچھ او جو وزنی کم تو بنا اور کچھ نہیں کر سکتے۔ پراچین ایک کتھا ہے کہ لاہور دے ایک چھجو نام دے بھگت سن، انہاں نو چند مزدوراں دے اتے بڑا ترس آیا، جو دھپ دے پٹاں ڈھو رہے سن، مٹی ڈھو رہے سن، کسے محل دی تعمیر دے لگے ہوئے سن، پر دھپ دے کام کر رہے سن، بڑا ترس آیا۔ چار مزدوراں نو چھجو نے بلا لیا اور آخیا، یہ دن بھر جو تسی کم کر دے ہو تھانو کی ملتا ہے؟ پراچین سما سی، آخیا سانو اٹھ آنے روز مل دے۔ بھگت چھجو کہن لگے، میرے گھر آؤ، اتھے کم کرو، میں دگنی مزدوری دیاں گا، ایک روپیہ روز دیاں گا۔ یہ چارے مزدور بھگت جی دے گھر سویرے پہنچے تے کہن لگے، بھگت جی کی کم ہے، کم کی کرنا ہوئے گا سانو؟ چاراں دے ہتھاں وچ مالا پکڑا دیتی، بٹھا دیتا اور آکھیا، رام رام دا بس رٹن کرو، ایک دوجے دی طرف ویکھنا نہیں، مالا پھیری جاؤ، رام رام دا رٹن کری جاؤ اور اسے وچ دھیان جوڑو. میں تھانوں دگنی مزدوری دیاں گا اور ایک کم ادھا دن کرو. اتھے پورا دن تسی کم کر دے سی مزدوری اٹھا نے مل دی سی, اتھے ادھا دن ایک کم کرو مزدوری میں دگنی دیاں گا. ایک دو منٹ تے وچارے رام رام کر دے رہے پر ایک دوجے دی طرف ویکھن تا چھجو روکے, لیکن ایک دوجے دی طرف دیکھے بنا انہاں نوں چین بھی نہ آوے. پھر چھجو نے یہ کیا کہ دھن وچ دھیان جوڑنی, جو رام دی دھن الاپو اسے وچ سرت جوڑنی, اسے وچ دھیان جوڑنا بڑا اوکھا ہو گیا انہاں واسطے. کچھ دیر تے کر دے رہے پھر ایک دوجے دی طرف دیکھن, پھر گلاں باتاں کرن دی رچی ہوئے. آخر چھجو روکے تاں کھج کے چاراں نے مالا سٹ دتی, آکھیا سی ٹائیں ڈھونیاں نے اے کم ساتھوں نہیں ہونا, اے باریک کم ہے, اے دماغی سادھنا تے کھڑا ہے, اے ذہنی سادھنا تے کھڑا ہے. ہر منک ذہنی نے کم نہیں کر سکدا تے ہر بندہ شریرک کم بھی نہیں کر سکدا. منک دی اپنی اپنی رچی ہوندی ہے تے رچیاں دے مطابق ہی اس دی کرت چلدی. اسے کر کے ساڈے دیش دے رشی منیاں نے ونڈ کر دیتی, اے برہمن ہے, اے کھتری ہے, اے شودر ہے, اے ویش ہے. ہزاراں سال تو اے ونڈ چلی آ رہی سی. گرو نانک دا زمانہ آیا, آپ نے اس ونڈ دے سدھار کیتا اور آپ نے کوشش کیتی کہ ایک ہی منک دے اندر چارے ورن چاہی دن تاں ہی منک سمپورن ہوے گا, ورنہ منک ادھورا ہے. منک ٹکڑے ٹکڑے وچ زندگی بتیت کر رہا ہے اور ایک ایک کھیرو کھیرو ہویا ٹکڑا کوئی خاص کارآمد سدھ نہیں ہوندا. تو چار ورن ایک ورن کر. گرو نانک نے جس منک دا نام سکھ رکھیا اسنو ہدایت بھی کی تھی کہ تُو اپنے سر دا استعمال بھی کرنا ہے. اکلی صاحب سیویے اکلی پائیے مان, ہر قدم دیتے تُو اپنی اکل دی ورتوں کریں. تُو سوچیں, سوچ کے بولیں, سوچ کے ہی ویکھیں, سوچ کے ہی ہر کام کریں. زندگی دا کوئی کرم ایسا نہ ہوئے جے دیتے سوچ دی مور نہ لگی ہوئے, وچار دی مور نہ لگی ہوئے. تُو برامن بن برم بچار بچارے سوئے, نانک تاں کی پرمگت ہوئے. صاحباں دا فرمان سی برہم دی توں وچار کر, برہم دا توں چنتن کر. پر نرا برہم دے چنتن دے نرا ہی سوچ وچاراں دے توں لین نہ ہوئی, کیوں زندگی دیاں کچھ مول سمسیاواں ہور بھی ہیں. تو توں اپنی باواں تو بھی کم لویں, تو کھتری بھی بنی. اگر توں پربھو چنتن ہی کردا رہیا, توں سوچدا رہیا, تو دارشنک بن جائے گا, گیانی بن جائے گا, بھگت بن جائے گا. لیکن تیرے باواں دے طاقت نہ ہوئی تا ہو سکدا ہے تیری سنسکرتی, تیرا دیش, تیری تہذیب, تیرا دھرم خطرے چ ہو جائے. سمچے مہان سنت تے اس دیش دے پیدا ہوئے, پر اے دیش جتنی لمبی غلامی تو لنگیا ہے اتنی لمبی غلامی تو کوئی ہور دیش نہیں لنگیا. سنسار دے عالم ویکھ کے حیران ہو جاندن کہ اتنا وڈا دیش یہ مغلاں دا غلام رہا ہے. افغانیاں نے اس نو غلام رکھیا ہے, عربیاں نے اس نو غلام رکھیا ہے, اتھے ڈچ آئے انہاں نے بھارت نو غلام بنایا, اتھے سپینش آئے, اتھے فرینچ آئے, اتھے منگول آئے, اتھے انگریز آیا. جڑی قوم بھی آئی وہ بادشاہ بنی تے دیش نو غلام کرن دیچ وہ کامیاب ہو گئی. چنتک لوگ دور درشت منک حیران ہوندے نا, چھوٹیاں چھوٹیاں قوماں آئیاں تھوڑے تھوڑے ساتھی نال لے کے آئے تے اتنے وڈے ملک نو غلام بنا دیتا. تھوڑی جیاں سینا لے کے بابر آیا غلام کر گیا اس دیش نو. عربی آئے, سپینش آئے, ڈچ آئے, پرتگیز آئے, انگریز آئے, غرض کے ایک قوم دا یہ دیش غلام نہیں ہویا, کئی قوماں دا یہ غلام رہا. اور بہت لمبی چوڑی غلامی چ رہا ہے, ایک ہزار سال تک یہ دیش غلام رہا. اور کمال دی گل اے ہے کہ اس دیش وچ جتنے سنت, جتنے گرو, جتنے اوتار, جتنے بھگت, جتنے برہم گیانی پیدا ہوئے نے, دنیا وچ ہور کسے ملک وچ اتنے نہیں پیدا ہوئے. پر جتنی لمبی غلامی وچ اے دیش رہا ہے, اتنی لمبی غلامی ہور کسے دیش وچ نہیں رہی. اس دا کارن گرو نانک دیو جی مہاراج نے دسیا, سر تے بہت زور دتا گیا, پربھو چنتن تے بہت زور دتا گیا, پر زندگی دیاں کچھ ہور سمسیاواں وی نے, انہاں دی طرف دھیان نہ دیتا گیا. ہویا کہ ہتھاں کر کے اے دیش بڑا کمزور ہو گیا, کھتری پنا ختم ہو گیا, अहिंसा परमो धर्म दिया नारा इस देश दे इस ढंग नाल लगया, हर बंदा ब्राह्मण बन गया। ते जद हर बंदा ब्राह्मण बन गया, हर मनुख ब्रह्म दे चिंतन दे रह गया, तो ब्रह्म दे चिंतन तो इलावा भी कुछ मनुख दियां समस्यावां ने, कुछ लोड़ां ने, उन्हां दी तरफों मनुख दी गफलत नूं देख के बाहरलियां कौमां ने इस देश नूं गुलाम बनाया। तो गुरु नानक ने कहा, नहीं तू सिर तो भी कम लेना है और तू हत्थां तो भी कम लेना है, तू खत्री भी बन, तू शक्तिशाली भी बन। पर ऐसा ना होवे कि धन दी दुनिया दे और पदार्थ दी दुनिया दे तू पछड़ जावे तो तू वैश भी बन। गुरु नानक ने स्वयं भी खेती बाड़ी दा काम कीता, तू कुछ उपज भी कर, दुकान भी चलाई गुरु नानक ने, तू कार विहार भी कर, तू खेती बाड़ी दा काम भी कर, तू संसार दे भी गति कर, तू पदार्थ दी दुनिया दे भी गति कर, ताकि तेनु मंग के ना खाना पै, तेनु दर दर दा मुथाज ना आना पै, इस वास्ते तू किरत भी कर। गुरु नानक दा यह नारा सी कि जिस बंदे नू किरत करन दी जाच नहीं आई वो कीर्ति भी नहीं कर सकेगा। किरत ते कीर्ति दोवें कट्ठियां जुड़ी होंगी। किरत करके तन दी पालना करनी है, वो कीर्ति करके आत्मक रस नू जन्म देना। तो साहिबा ने कहा तू किरत भी करनी, और सतगुरु ने आप किरत की, आप दुकान चलाई, आप खेती बाड़ी का काम किया, प्रेरणा दिती तू वैश भी बनना। और सतगुरु ने कह दिता पैरां दी भी अपनी गल है, तू शूद्र भी बनना। लंगर दे झूंडे बांडे मांजने, तप्पड़ झाड़ने, झाड़ू देना, रोगियां दी सेवा करना, मजलूमां दी सेवा करना, प्राचीन समय च ए शूद्रां दा कम सी। गुरु नानक ने कहा नहीं, ये सिख करेगा, ओनू ही झूठे बांडे मांजने ने, ओही झाड़ू देवे, ओही तप्पड़ झाड़े, ओही मरीजां दी सेवा करे। और इस तरीके दे नाल चार वर्ण दी जिहड़ी स्पिरिट है, चार वर्ण दी जो चेतना है, चार वर्ण दी जिहड़ी विचारधारा है, वह एक मनुख दे अंदर उंडेल के गुरु नानक ने रख दित्ती। भाई साहब भाई गुरदास जी कहिंदे ने चार वर्ण, एक वर्ण कर पैरी पौना जग वरताया। मुख्तसर अर्ज ए कि सिख ओ है जो अपने दिमाग दी भी वरतों करे, हत्थां दे विच भी उसदे ताकत होवे, वह किरत विरत भी करदा होवे, पर उस दे अंदर सेवा भाव भी होवे, और इस तरीके नाल मनुख संपूर्ण होंदा है। देश गुलाम होया क्योंकि देश दे खत्रीपणा खत्म हो गया सी। देश सदियां तक गरीब होया क्योंकि वैश बिरती नूं भी बड़ी चोट लग गई। हर मनुख नूं ब्राह्मण बनन दी सूझी, इत्थे राजे महाराजे भी घर घाट त्याग के पहाड़ां दी कंदरां विच बैठन लग पए। इत्थे चंगे चंगे दार्शनिक फिलासफर भी संसार नूं छड़ के तीर्थां ते जा बैठे। भाई गुरदास जी नूं कहना पया, सिद्ध छब बैठे पर्वती, कौन जगत को पार उतारा। सियाणे मनुख आलम बंदे दूरदृष्ट मनुख संसार तो एक पासे हो गए, प्रभु चिंतन विच ऐसे लीन रहे कि शरीर दियां और संसार दियां होर मूल समस्यावां नालों उन्हां दा संबंध ही टुट गया। होया कि सदियां तक ए भारत गरीब रहा और गुलाम रहा। गुरु नानक देव जी महाराज ने भ्रमण करके इस देश विच नवी जागृति पैदा की और कह दिता जिंदगी दी लोड़ सिर्फ एक नहीं, अनेकां लोड़ां दा ए मुजस्मा है, और अनेकां लोड़ां दी पूर्ति करन वास्ते उस परिपूर्ण परमात्मा ने सानू वख वख शक्तियां दित्तियां ने, सानू पैर भी दित्ते ने, सानू हथ भी दित्ते ने, सानू पेट दित्ता है, सानू दिमाग दित्ता है। असी दिमाग नाल सोचना है सच की है झूठ की है। असी हत्थां नाल किरत करके धन पदार्थ कमाना है ताकि शरीर की पूर्ति हो सके। असी सेवा भाव विच लीन होना है ताकि निर्माणता बड़ी रहे, ताकि अंदर गरीबी बनी रहे, हंकार ना पैदा होवे। तो सिख ओ जिस दे अंदर चारे वर्ण बकायदा रूप विच मौजूद ने। एक एक वर्ण वाला मनुख टुकड़िया टुकड़िया च बटिया होया और अधूरा है। इस वास्ते साहिबां ने नारा लाया मनुख नूं संपूर्ण करना है, मनुख नूं पूर्ण रूप रेखा देनी है। और पूर्ण ए उदों होवेगा जद मस्तक दे नाल नाल इस दियां बाहां भी कम करन, इस नूं पेट दी चिंता भी होवे, और इस दे अंदर सेवा वाली बिरती भी पूर्ण रूप विच जाग पवे। साहिब श्री गुरु नानक देव जी महाराज की इस विचारधारा का भारत ते बहुत गहरा असर होया। सदियां दी ए जिहड़ी गुलामी सी इस विच आजादी दी रूह पैदा हुई, आजादी दे परवाने पैदा होए। गुरु नानक दी गल जैसे जैसे समझ दे चाई, गुरु गोबिंद सिंह जी महाराज दी गल जैसे जैसे भारत वासियां नूं समझ आई, उन्हां नूं अपनी गुलामी दिस पई, उन्हां नूं अपनी गरीबी दिस पई, उन्हां नूं अपनी मजबूरी दिस पई, गरीबी दे कारण भी दिस पै, मजबूरी दे कारण भी दिस पै। इस वास्ते वो अपनियां मूल समस्यावां नाल झूझण लग पै। गुरु गोबिंद सिंह जी महाराज ने ते ऐसी रूह फूकी ایسا بیر رس پیدا کیتا اور کہہ دیتا اسی نرے ہن انکھ ہین نہیں ہاں، کمزور نہیں ہاں، اسی کیول برامن نہیں ہاں، اسی کیول جپ تپ کرن والے بھگت نہیں ہاں، کوئی ساڈی مالا کھو کے لے جائے اسی کھتری بھی ہاں۔ اور صاحباں نے صاف کہہ دیتا اسی وچار دا جواب وچار نال دیندے ہاں، اسی تلوار دا جواب تلوار نال دیندے۔ اور انہاں دا پرم ایک واک ہے، چونکارز ہما ہلتے درگزشت حلال است بردم با شمشیر دست۔ جد شانتی نال وچار نال زندگی دی کوئی سمسیا حل نہ ہوئے تا تلوار چک لینا بھی دھرم ہے، وہ بھی ایک مہان کرتب ہوئے گا۔ اور جو اس کرتب نو نہیں نبھائے گا اپنے آپ نو غلام کر بیٹھے گا، قوم غلام ہو جائے گی، دیش غلام ہو جائے گا۔ بھرمن کر کے سمچے دیش دے انہاں ستیاں ہوئیاں برتیاں نو گرو نانک دیو جی مہاراج نے جگایا، جو ایک ایک برتی دے جی رہے سن۔ چار ورنہ دی ونڈ اسے آدھار دیتے ہوئی سی، سر دی ورتوں کرن والا برامن، ہتھاں دی ورتوں کرن والا کھتری، پیٹ دی چنتا کرن والا ویش، اور بھاری پر کم کرن والا شودر۔ پر جڑا یہ چارے ہی کم کرے تے چارے ہی کما دے جس دی روچی ہوئے، اس نو گرو نانک نے سکھ آکھیا بھئی اے سکھ ہے، اے دے اندر چارے ہی ورن موجود نے۔